ਕਰਮ ਕਾਂਡੀ ਸਨ ਜੀ ਸੁਧਾ ਆਦਿਕ, ਤੇ ਜਿਹੜੇ ਅੰਮ੍ਰਿਤ ਪੀਣ ਵਾਲੇ ਸੁਧਾ ਅੰਮ੍ਰਿਤ ਪੀਣ ਵਾਲੇ ਦੇਵਤੇ ਆਦਿਕ ਸਨ, ਜਿਹੜੇ ਦੇਵਤੇ ਸਨ ਜਿਨ੍ਹਾਂ ਦੇ ਕਰਮ ਦੇਵਤਿਆਂ ਵਰਗੇ ਬਾਹਰੋਂ ਦੇਖਣ ਨੂੰ ਨਜ਼ਰ ਆਉਂਦੇ ਸਨ।
ਸੰਤ ਸਮੂਹ ਅਨੇਕ ਮਤੀ ਕੇ,
ਕਹਿੰਦੇ ਨੇ ਉਹ ਸਾਰੇ ਸੰਤ ਜਿਹੜੇ ਅਨੇਕਾਂ ਵੱਖਰੀਆਂ ਵੱਖਰੀਆਂ ਅਨੇਕਾਂ ਪ੍ਰਕਾਰ ਦੀਆਂ ਮਤਾਂ ਦੇ ਸਨ। ਕਈ ਵਾਰੀ ਅਸੀਂ ਵੀ ਪੜ੍ਹ ਦਿੰਦੇ ਹਾਂ ਜੀ ਸੰਤ ਸਮੂਹ ਅਨੇਕ ਮਤੀ ਕੇ, ਅਨੇਕਾਂ ਮਤਾਂ ਵਾਲੇ ਸੰਤ ਨੇ ਪਿਆਰ ਲੱਖੋ ਸ੍ਰੀ ਵਾ। ਐਸੇ ਕੈਸੇ ਕੈਸੇ ਲੋਕ ਵੀ ਦੇਖੇ ਜਾਂਦੇ ਨੇ, ਕੈਸੀ ਕੈਸੀ ਵਿਚਾਰਧਾਰਾ ਵੀ ਦੇਖੀ ਜਾਂਦੀ ਹੈ। ਤੇ ਇੱਥੇ ਅਸੀਂ ਕਹਿ ਆਰਾਮ ਨਾਲ ਕਹਿ ਦਿੰਦੇ ਹਾਂ ਸੰਤ ਸਮੂਹ ਅਨੇਕ ਮਤੀ ਕੇ, ਪਰ ਉਹਦਾ ਮਤਲਬ ਨਹੀਂ ਸਮਝਦੇ ਕਿ ਉਹ ਅਨੇਕਾਂ ਮਤਾਂ ਵਾਲਿਆਂ ਦੀ ਹਾਲਤ ਕੀ ਹੋਈ। ਗੁਰੂ ਜੀ ਨੇ ਉਹਨਾਂ ਨੂੰ ਕਿਵੇਂ ਠੁਕਰਾ ਦਿੱਤਾ, ਕਿਵੇਂ ਉਹਨਾਂ ਨੂੰ ਠੋਕਰ ਮਾਰੀ। ਸਾਰੇ ਸੰਤ ਜੋ ਅਨੇਕਾਂ ਮਤਾਂ ਮਤਾਂਤਰਾਂ ਦੇ ਸਨ, ਜਿਵੇਂ ਭੱਟਾ ਨੇ ਅੰਮ੍ਰਿਤ ਬਾਣੀ ਅੰਦਰ ਕਿਰੇ ਕਿਹਾ ਹੈ, ਰਹੇ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖ ਹੋਏ ਪੰਡਿਤ ਮਿੱਠੇ, ਬਰਸੇ ਕਹੋ ਫਿਰਿਓ ਕਿਨੇ ਨੇ ਪਰਚੋ ਲਾਇਓ, ਕਹਿਤੇ ਐ ਕਹਿਤੀ ਸੁਣੀ ਰੇਤ ਕੋ ਖੁਸ਼ੀ ਨ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰਦਈਏ ਮਿਲਾਇਓ ਭਿਖਿਆ ਜਿਵ ਤੂੰ ਰੱਖੇ ਤਿਵ ਰਹਾਓ। ਸੋਈਏ ਮਹੱਲੇ ਤੀਜੇ ਕੇ, ਆਖਿਰ ਉਹ ਲੋਕ ਵਿਦਵਾਨ ਵੀ ਸਨ ਔਰ ਹਿੰਦੁਸਤਾਨ ਦੇ ਉੱਚ ਕੋਟੀ ਦੇ ਵਿਦਵਾਨ ਸਨ, ਜਿਹੜੇ ਅਨੇਕਾਂ ਧਾਰਮਿਕ ਥਾਵਾਂ ਤੇ ਗਏ ਸਨ, ਜਿਨ੍ਹਾਂ ਨੇ ਖੁਦ ਅਨੇਕਾਂ ਧਰਮਾਂ ਨੂੰ ਪੜਿਆ ਵਿਚਾਰਿਆ ਸੀ। ਪਰ ਉਹ ਕਹਿੰਦੇ ਨੇ, ਹੇ ਗੁਰੂ ਅਮਰਦਾਸ ਸਾਹਿਬ, ਜੇ ਸ਼ਾਂਤੀ ਆਈਏ ਤੇ ਤੇਰੇ ਚਰਨਾਂ ਵਿੱਚ ਆ ਕੇ ਸ਼ਾਂਤੀ ਆਈਏ। ਕਾਜ ਸਮੁੱਚੇ ਤੌਰ ਤੇ ਸਾਰੇ ਸਿੱਖੇ ਸਮਝਣ ਕਿ ਜੋ ਸੁੱਖ ਤੇ ਜੋ ਸ਼ਾਂਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਪ੍ਰਾਪਤ ਹੁੰਦੀ ਏ, ਉਹ ਹੋਰ ਥਾਵਾਂ ਤੋਂ ਨਹੀਂ ਪ੍ਰਾਪਤ ਹੋ ਸਕਦੀ। ਫਿਰ ਕੈਸਾ ਰਹੇ? ਹਜ਼ੂਰ ਕਹਿ ਰਹੇ ਨੇ, ਅਨੇਕਾਂ ਮਤਾਂ ਵਾਲੇ ਵੱਖਰੇ ਵੱਖਰੇ ਮਤਾਂ ਮਤਾਂਤਰਾਂ ਵਾਲੇ ਸਾਰੇ ਸੰਤ ਮਹਾਤਮਾ, ਉਹਨਾਂ ਦੇ ਡੇਰੇ, ਉਹਨਾਂ ਦੇ ਟਿਕਾਣੇ, ਉਹਨਾਂ ਦੇ ਆਸ਼ਰਮ, ਉਹਨਾਂ ਦੀਆਂ ਗੁਫਾਵਾਂ ਕੰਦਰਾਵਾਂ ਤੇ ਮੈਂ ਜਾ ਕੇ ਚੰਗੀ ਤਰ੍ਹਾਂ ਦੇਖਿਆ ਹੈ, ਪਰ ਮੈਨੂੰ ਕੁਝ ਨਹੀਂ ਪ੍ਰਾਪਤ ਹੋਇਆ ਜੀ।
ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ,
ਹਜ਼ੂਰ ਫਰਮਾਉਂਦੇ ਨੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਆਪਣੇ ਇਸ ਦੇਸ਼ ਦੇ ਜਿਤਨੇ ਸਾਰੇ ਮਤ ਹਨ ਮਤਾਂਤਨ, ਸਾਰੇ ਦੇਸ਼ ਦੇ ਸਾਰੇ ਹੀ ਮਤਾਂ ਨੂੰ ਧਰਮਾਂ ਨੂੰ ਮੈਂ ਦੇਖਦਾ ਰਿਹਾ ਹਾਂ, ਵਿਚਾਰਦਾ ਰਿਹਾ ਹਾਂ। ਗੁਰੂ ਅਰਜਨ ਦੇਵ ਜੀ ਨੇ ਕਿਤਨਾ ਸੁੰਦਰ ਵਰਣਨ ਕੀਤਾ ਹੈ, ਤੀਰਥ ਜਾਓ ਤਾਂ ਹੋ ਕਰਤੇ ਪੰਡਿਤ ਪੁੱਛੋ ਤਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਆਸਾ ਮਹੱਲਾ ਪੰਜਵਾਂ, ਜਿੱਥੇ ਜਾਂਦੇ ਹਾਂ ਹਮੇ ਹੀ ਹਮੇ, ਜਿੱਥੇ ਜਾਂਦੇ ਹਾਂ ਦੂਈ ਹੀ ਦੂਈ ਹੈ, ਜਿੱਥੇ ਜਾਂਦੇ ਹਾਂ ਮਾਇਆ ਦੀ ਬਾਤ ਹੀ ਹੈ। ਪਿਆਰ ਲੱਖੋ ਸ੍ਰੀ ਵਾ, ਜੋ ਜੁਗਿਆਨ ਕਹਿ ਜਾਏ ਕਹੋ, ਕਹਿੰਦੇ ਨੇ ਜੇ ਯੋਗੀਆਂ ਦੇ ਟਿਕਾਣਿਆਂ ਤੇ ਜਾਂਦੇ ਹਾਂ ਤੇ ਉਹ ਕਹਿੰਦੇ ਨੇ ਸਾਰਾ ਧਨ ਮਾਲ ਯੋਗੀਆਂ ਨੂੰ ਦੇ ਦੇ, ਜੋ ਸੰਨਿਆਸਨ ਕੇ ਜਾਏ ਕਹੋ ਦੱਤ ਕੇ ਨਾਮ ਤੇ ਧਾਮ ਲੁਟਾ ਦੇ। ਜੇ ਸੰਨਿਆਸੀਆਂ ਦੇ ਜਾਂਦੇ ਹਾਂ ਤੇ ਉਹ ਕਹਿੰਦੇ ਨੇ ਦੱਤਾਤਰੇ ਦੇ ਨਾਮ ਤੇ ਘਰ ਲੁਟਾ ਦੇ, ਤੇ ਜੇ ਮਸੰਦਾ ਨੂੰ ਗੁਰੂ ਵੱਲੋਂ ਥਾਪਿਆ ਸਮਝ ਕੇ ਉਹਨਾਂ ਪਾਸ ਜਾ ਕੇ ਇਸਨੇ ਸਾਰਾ ਕੁਝ ਜੋ ਕੁਝ ਤੇਰੇ ਪਾਸ ਹੈ ਉਹ ਹੁਣੇ ਹੀ ਸਾਨੂੰ ਦੇ ਦੇ। ਲਿਓ ਹੀ ਲਿਓ ਕਹੇ ਸਭ ਕੋ ਨਾਰ, ਕੋ ਨਾ ਬ੍ਰਹਮ ਬਤਾਏ ਹਮੈ ਦੇ। ਦਸਮ ਗ੍ਰੰਥ ਸਾਰੇ ਲੈਣਾ ਲੈਣਾ ਹੀ ਕਰਦੇ ਨੇ, ਪਰ ਕੋਈ ਮਨੁੱਖ ਮੈਨੂੰ ਵਾਹਿਗੁਰੂ ਦੀ ਗੱਲ ਨਹੀਂ ਦੱਸਦਾ, ਲੈਣ ਦੇਣ ਦੀਆਂ ਹੀ ਸਾਰੀਆਂ ਬਾਤਾਂ ਨੇ। ਪਿਆਰ ਲੱਖੋ ਸ੍ਰੀ ਵਾ। ਹਾਂਜੀ, ਕਹਿੰਦੇ ਨੇ ਸਾਰੇ ਹੀ ਦੇਸ਼ ਦੇ ਸਾਰੇ ਮਤ ਮਤਾਂਤਰ ਧਰਮ ਧਾਰਮਿਕ ਲੋਕ ਮੈਂ ਜਾ ਕੇ ਦੇਖੇ, ਦੇਖਦਾ ਰਿਹਾ ਹਾਂ, ਤੱਕਦਾ ਰਿਹਾ ਹਾਂ। ਕੋ ਨਾ ਦੇਖੀਏ ਪ੍ਰਾਨ ਪਤੀ ਕੇ, ਗੁਰੂ ਅਰਜਨ ਦੇਵ ਜੀ ਦੇ ਉਸੇ ਸ਼ਬਦ ਨੂੰ ਇੱਥੇ ਵਰਣਨ ਕਰ ਰਹੇ ਨੇ। ਤੇ ਕਈ ਵਾਰੀ ਕੁਝ ਲੋਕ ਸਾਡੇ ਵੀਰ ਬਜ਼ੁਰਗ ਭਰਾ ਕਹਿ ਦਿੰਦੇ ਜੀ ਦਸਮ ਗ੍ਰੰਥ ਦੀ ਬਾਣੀ ਤਾਂ ਕਵੀਆਂ ਨੇ ਲਿਖੀ ਹੋਈ ਹੈ। ਪਿਆਰ ਲੱਖੋ ਸ੍ਰੀ ਵਾ, ਉਹਨਾਂ ਦੀ ਸੋਚਣੀ ਵੀ ਕੈਸੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਪਿਆਰਾ ਸ਼ਬਦ ਵਰਣਨ ਕਰ ਰਹੇ ਨੇ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਖੁਦ ਵਰਣਨ ਕੀਤਾ, ਕਵਨ ਗੁਣ ਪ੍ਰਾਨ ਪਤ ਮਿਲਾ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਏ ਪਰਦੇਸਨ ਦੂਰ ਤੇ ਆਈ। ਗੌੜੀ ਮਹੱਲਾ, ਗੌੜੀ ਪੂਰਬੀ ਮਹੱਲਾ ਪੰਜਵਾਂ। ਫਿਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਸਰਵ ਸ਼ਕਤੀਵਾਨ ਹੈ, जिसको बिसरे प्राण पत दाता, सोई गनो अपागा, चरण कमल जाका मन राग्यो, अमे सरोवर पागा। तनाश्री महल्ला पंजवा, प्यारला खो श्री वाह। दया मया कर प्राण पत मोरे, मोए अनाथ शरण प्रभ तोरी। गौड़ी महल्ला पंजवा, प्यारला खो श्री वाह। प्राण पत एवो हो शब्द जो गुरु ग्रंथ साहब विच गुरु साहब वर्णन कर रहे ने, उस शब्द नु कह रहे ने, को न देखियत प्राण पति के। प्राण पति दा अर्थ है प्राणा दा मालिक, प्राणा दा स्वामी, श्वासा दा मालिक, जीवन दाता, जिंदगी दाता। को न देखियत प्राण पति के, इना संता महात्मा कर्मा ते धर्मा वालिया विचों मैनु कोई, मैं कोई भी प्राणा दे पति, प्राणा दे मालिक, श्वासा दे मालिक, अकाल पुरख वाहगुरु दा सेवक नहीं देखिया। उस अकाल पुरख वाहगुरु दा प्यारा नहीं मैं देखिया। सब अपनी अपनी उरझाना, प्रभ को प्रभ न किन हु जाना। फिर पुन हर गोरख को उपराजा, सिख किए तिन हु बड़ राजा। मुंदरा फार सर कहंदे ने, श्रवण फार मुंदरा द्वै डारी, हर की प्रीत रीत न बिचारी। विचित्र नाटक दशम ग्रंथ, प्यारला खो श्री वाह। कहंदे ने कोई अकाल पुरख वाहगुरु दा प्यारा नहीं मैनु प्रतीत होया। जेड़ा ओदा हो जावे, ओदे तो शक्ति प्राप्त करके वखरे वखरे मत चलान वाले ते अनेका लोग मिलदे रहे, मगर उस अकाल पुरख वाहगुरु दा प्यारा मैनु कोई नहीं मिलिया। कोई भी प्राणा दे पति मालिक अकाल पुरख वाहगुरु दा सेवक, ओदा भगत, ओदी प्रीत वाला नहीं देखिया।
श्री भगवान की पाए कृपा हूते,
श्री भगवान की पाए कृपा हूते। महान कोश दे विचार मुताबिक पाए थोड़ी दी अरतिक मात्र। कहंदे ने उस भाग हिस्सा, उस अकाल पुरख वाहगुरु सर्वशक्तिवान श्रोमणी भगवान अकाल पुरख वाहगुरु जी दी भाए एक भाग, यानी थोड़ी मात्र कृपालता तो बिना, थोड़ी कृपालता तो बिना, क्योंकि ओदी थोड़ी कृपालता भी बहुत मान है। जिवें लोग कह दिंदे जी इत्थे अंदर आउण लई भावें दो दिन दा ही वीजा मिल जावे फिर देखांगे। गल्ला खो श्री वाह। कह भावें कि दो दिन दा ही मिल जावे पर एक बारी तुसीं इधर आ जाओ फिर देख लवांगे की हुंदा है। इवें अमेरिकन लोगों का ख्याल है, प्यारला खो श्री वाह। मैनू अमेरिका का एक महीने का वीजा मिलिया, ओ सिंह कहन लगे जी बस एक दिन का ही मिल जाए काफी है, तुहानू तां महीने का मिल गया। और इसे तरह भाए दर्थ है भाग हिस्सा, उस अकाल पुरख वाहगुरु जी दी थोड़े पास थोड़ी जी कृपालता तो बिना। कहंदे ने उस अकाल पुरख वाहगुरु जी दी थोड़ी जी कृपालता तो बिना। कहंदे ने एक
एक रत्ती बिन एक रत्ती के।
पंथ रतन संत ज्ञानी गुरबचन सिंह जी साहब, क्योंकि जो साडा बाप अर्थ करदा सी सानू ओ बयान करन वेले मान हुंदा है। प्यारला खो श्री वाह। ओ इसे विचार नूं इंज पेश करदे सन, श्री भगवान की पाए कृपा हुंते, श्रोमणी भगवान अकाल पुरख वाहगुरु जी दे प्रेम तो बिना कृपालता नहीं प्राप्त हुंदी। ओदे प्रेम तो बिना, प्रेमा भगती तो बिना, उस अकाल पुरख वाहगुरु दी प्रेमा भगती ते उस अकाल पुरख वाहगुरु दी कृपालता तो बिना जी।
एक रती बिन एक रती के,
एक रती बिन एक रती के। अखर ओहो ही ने पर उचारण करन वेले थोड़ा थोड़ा फर्क पै जावेगा। एक रती बिन एक रती के, एक रती दा अर्थ होएगा एक प्रीति, उसे एक अकाल पुरख वाहगुरु दी एक प्रीति तो बिना। मनुख कितना कर्मी होवे, कितना धर्मी होवे, कितना महान होवे, मनुख कितना खूबसूरत होवे, तुसी समाजिक जीवन विच देखोगे कि समाजिक जीवन अंदर परिवार विच विखाद क्यों शुरू हुंदा है। सिर्फ एको एक भाव नूं नहीं असीं समझदे, प्यारला खो श्री वाह, कि ए जीवन प्रेम ते प्रीत दे नाल बसर करना है। इसे ही तरह कोई किड्डा कर्मी ते धर्मी भी क्यों ना होवे, एक रती बिन एक ओ अकाल पुरख वाहगुरु दी एक प्रीति तो बिना। एक रती के, रती सब तो छोटा वजन है, जिसनू विद्वाना ने महान कोश ने कहा है अठ चावल दा वजन। प्यारला खो श्री वाह। ओ बट्टा वजन करन वाला जिसका तोल सिर्फ अठ चावल होवे, उंज भी कह दे रतीक दे दे। प्यारला खो श्री वाह। रतीक दे दे ਤੁਰਦ ਕਰ ਰਹੇ ਸਾਂ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਏਕ ਰਤੀ, ਇੱਕ ਪ੍ਰੀਤੀ ਤੋਂ ਬਿਨਾਂ, ਏਕ ਰਤੀ ਕੇ ਉਹ ਵੱਡੇ ਵੱਡੇ ਆਸ਼ਰਮਾਂ ਵਾਲੇ, ਵੱਡੀ ਵੱਡੀ ਮਾਨਤਾ ਵਾਲੇ, ਵੱਡੇ ਵੱਡੇ ਕਰਮਾਂ ਤੇ ਧਰਮਾਂ ਵਾਲੇ, ਜਿਤਨੇ ਵੀ ਜੈਨੀ ਸਨ, ਜਿਤਨੇ ਵੀ ਬੋਧੀ ਸਨ, ਜਿਤਨੇ ਵੀ ਸਰੇਵੜੇ ਸਨ, ਜਿਤਨੇ ਵੀ ਸਾਧੂ ਸਨ, ਜਿਤਨੇ ਵੀ ਜਤੀ ਸਨ, ਜਿਤਨੇ ਵੀ ਦੇਵਤੇ ਦੈਂਤ ਸਨ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਤੋਂ ਬਿਨਾਂ ਉਹ ਇੱਕ ਰਤੀ ਦੇ ਮੁੱਲ ਦੇ ਵੀ ਨਹੀਂ, ਉਹਨਾਂ ਦਾ ਇੱਕ ਰਤੀ ਦੇ ਮੁੱਲ ਦੇ ਵੀ ਨਹੀਂ, ਉਹਨਾਂ ਦੀ ਇੱਕ ਰਤੀ ਵੀ ਕੀਮਤ ਨਹੀਂ। ਸਭ ਕਰਮ ਫੋਕਟ ਜਾਨ, ਸਭ ਧਰਮ ਨੇਫਲਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਪਰਮ ਵਿਚਾਰ। ਅਕਾਲ ਉਸਤਤ ਦਸ਼ਮ ਗ੍ਰੰਥ, ਇਹ ਸਭ ਕਰਮ ਜਿਹੜੇ ਨੇ ਇਹ ਭਰਮ ਤੇ ਭੁਲੇਖੇ ਮਾਤਰ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਪ੍ਰੀਤੀ ਤੋਂ ਬਿਨਾਂ ਉਹ ਸਭ ਕਰਮੀ ਧਰਮੀ ਇੱਕ ਰਤੀ ਦੇ ਕੀਮਤ ਵੀ ਨਹੀਂ ਰੱਖਦੇ, ਇੱਕ ਰਤੀ ਦੇ ਵੀ ਨਹੀਂ ਹਨ, ਉਹ ਰਤੀ ਦੇ ਬਰੋਬਰ ਵੀ ਨਹੀਂ ਹੋ ਸਕਦੇ। ਕਿਉਂਕਿ ਸਿਮਰਨ ਤਾਂ ਇੱਕ ਵਾਰੀ ਜੋ ਇੱਕ ਚਿੱਤ ਹੋ ਕੇ ਕਹਿ ਦੇਵੇ ਸ੍ਰੀ ਵਾਹਿਗੁਰੂ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਪਰ ਇਹ ਸਾਰੇ ਇੱਕ ਰਤੀ ਦੇ ਮੁੱਲ ਦੇ ਵੀ ਨਹੀਂ ਹਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਤੋਂ ਬਿਨਾਂ। ਜੇ ਉਹਦੀ ਪ੍ਰੀਤ ਹੈ, ਉਹਦੀ ਪ੍ਰੀਤੀ ਹੈ, ਭਾਵਨਾ ਹੈ, ਪ੍ਰੇਮਾ ਭਗਤੀ ਹੈ, ਤਾਂ ਸਭ ਕਰਮ ਧਰਮ ਸਫਲ ਨੇ। ਜਿੱਥੇ ਵੀ ਕੋਈ ਭਗਤੀ ਕਰੇ, ਜਿਸ ਤਰੀਕੇ ਨਾਲ ਵੀ ਪ੍ਰੀਤ ਤੇ ਪਿਆਰ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰੇ, ਉਹ ਪ੍ਰਵਾਨ ਹੈ। ਪਰ ਉਹਦੀ ਇੱਕ ਪ੍ਰੀਤੀ ਤੋਂ ਬਿਨਾਂ ਕਰਮੀ ਤੇ ਧਰਮੀ, ਕਰਮ ਤੇ ਧਰਮ ਇੱਕ ਰੱਤੀ ਦੇ ਮੁੱਲ ਦੇ ਵੀ ਨਹੀਂ ਹਨ। ਇਹਨਾਂ ਵਿਚਾਰਾਂ ਨਾਲ ਮੁਖਾਤਿਬ ਕਰ ਰਹੇ ਸਨ ਬਾਈ ਰਾਜਿਆਂ ਨੂੰ, ਜਿਨ੍ਹਾਂ ਦੀ ਅਗਵਾਈ ਕਰ ਰਹੇ ਸਨ ਰਾਜਾ ਭੀਮ ਚੰਦ, ਜੋ ਸੁਣ ਕੇ ਸਿਰ ਨੀਵਾਂ ਕਰਕੇ, ਸਿਰ ਝੁਕਾ ਕੇ ਸੁਣ ਰਹੇ ਸਨ। ਔਰ ਉਹਨਾਂ ਦੁਆਰਾ ਗੁਰੂ ਜੀ ਨੇ ਸਾਰੀ ਮਨੁੱਖਤਾ ਨੂੰ ਇਹ ਉਪਦੇਸ਼ ਦਿੱਤਾ ਹੈ, ਕਰਮੀਆਂ ਤੇ ਧਰਮੀਆਂ ਨੂੰ ਸਮਝਾਇਆ ਹੈ, ਵਾਹਿਗੁਰੂ ਦੀ ਪ੍ਰੀਤੀ ਤੋਂ ਬਿਨਾਂ ਤੁਹਾਡਾ ਕਰਮ ਤੇ ਧਰਮ, ਤੁਹਾਡੀ ਸਾਧਨਾ ਮਾਲਕ ਦੇ ਦਰ ਤੇ ਇੱਕ ਰੱਤੀ ਦੇ ਮੁੱਲ ਦੀ ਵੀ ਪਰਵਾਹ ਨਹੀਂ ਹੋ ਸਕੇਗੀ। ਆਈਏ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਸੇਵਾ ਬਖਸ਼ਣ, ਸਿਮਰਨ ਬਖਸ਼ਣ, ਸਿੱਖੀ ਬਖਸ਼ਣ, ਨਾਲ ਪ੍ਰੇਮ ਪ੍ਰੀਤ ਪਿਆਰ ਬਖਸ਼ਿਸ਼ ਕਰਨ। ਅੱਜ ਦਾ ਵਿਚਾਰ ਆਰੰਭਕ ਸੀ, ਵਿਚਾਰ ਕਰਦਿਆਂ ਔਰ ਨਾਲ ਹੀ ਸੋਈਏ ਦਾ ਵਿਚਾਰ ਕਰਦਿਆਂ ਸਮਾਂ ਜ਼ਿਆਦਾ ਹੋਇਆ, ਕੱਲ ਤੋਂ ਨਿਯਤ ਸਮੇਂ ਅੰਦਰ ਸਮਾਪਤੀ ਕਰਿਆ ਕਰਾਂਗੇ। ਆਪ ਜੀ ਤੋਂ ਖਿਮਾ ਵੀ ਚਾਹਾਂਗਾ, ਆਪ ਜੀ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਦੇ ਹੁਕਮ ਮੁਤਾਬਿਕ ਕੋਈ ਸਮਾਂ ਆਪ ਜੀ ਦਰਸ਼ਨ ਕਰਨ ਦਾ ਹੁਕਮ ਹੋਇਆ ਹੈ। ਆਪ ਜੀ ਦੇ ਹੁਕਮ ਮੁਤਾਬਿਕ ਹੀ ਇਹ ਬਾਣੀ ਦੀ ਪਵਿੱਤਰ ਵਿਚਾਰ ਆਰੰਭ ਹੋਈ ਹੈ। ਆਪ ਜੀ ਨੂੰ ਬੇਨਤੀ ਕਰਾਂਗਾ, ਅੱਜ ਜਿਤਨੇ ਮਾਈ ਭਾਈ ਆਏ ਹੋ, ਜੇ ਬਹੁਤਿਆਂ ਨੂੰ ਨਹੀਂ ਪਏ, ਇੱਕ ਪ੍ਰੇਮੀ ਤਾਂ ਜ਼ਰੂਰ ਨਾਲ ਲੈ ਕੇ ਆਓ, ਤਾਂ ਜੋ ਸਤਿਗੁਰੂ ਦੀ ਬਖਸ਼ਿਸ਼ ਤੁਹਾਨੂੰ ਵੀ ਪ੍ਰਾਪਤ ਹੋਵੇ ਤੇ ਤੁਹਾਡੇ ਨਾਲ ਹੋਰਨਾਂ ਨੂੰ ਵੀ ਬਖਸ਼ਿਆ ਪ੍ਰਾਪਤ ਹੋ ਸਕਣ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾਹ ਨਾਮ ਜਪਾਵੈ।
ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਤੇ ਮਤੰਗ ਜਰੇ ਜਾਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੁਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ। ਭਾਰੀ ਪੁਜਾਨ ਕੇ ਪੂਪ ਪਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ। ਏਤੇ ਪਏ ਤੋ ਕਹਾਂ ਪਏ ਕੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਏਤੇ ਪਏ ਤੋ ਕਹਾਂ ਪਏ ਕੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰਥ ਸਾਹਿਬ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿਖੇ
ਹਾਜ਼ਰੀਆਂ ਭਰਦੇ ਹਾਂ, ਹਜ਼ੂਰ ਦੇ ਪਵਿੱਤਰ ਦੀਦਾਰ ਕਰਦੇ ਹਾਂ, ਉਹਨਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦਾ ਸ਼ਬਦ ਕੀਰਤਨ ਗੁਰੂ ਪਿਆਰੇ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਸਰਵਨ ਕਰਕੇ ਆਪ ਜੀ ਨੇ ਆਨੰਦ ਮਾਣਿਆ। ਅੰਮ੍ਰਿਤ ਬਾਣੀ ਦਾ ਜੋ ਵਿਚਾਰ ਸਤਿਗੁਰੂ ਜੀ ਦੀ ਕਿਰਪਾਲਤਾ ਦੁਆਰਾ ਆਪ ਜੀ ਦੇ ਹੁਕਮ ਨਾਲ ਆਰੰਭ ਹੋਇਆ ਹੈ, ਕੱਲ ਦੇ ਵਿਚਾਰ ਅੰਦਰ ਧਾਰਮਿਕ ਲੋਕਾਂ ਦੀ ਜ਼ਿੰਦਗੀ ਦਾ ਮਹਾਤਮਾ ਪ੍ਰਭੂ ਦੀ ਪ੍ਰਾਪਤੀ ਨੂੰ ਲੈ ਕੇ ਜਿਨ੍ਹਾਂ ਨੇ ਸੰਸਾਰ ਦਾ ਤਿਆਗ ਕੀਤਾ ਉਹਨਾਂ ਦੇ ਮੁਤਲਕ ਦਸ਼ਮੇਸ਼ ਪਿਤਾ ਜੀ ਨੇ ਅਖੀਰ ਤੇ ਇਹ ਸ਼ਬਦ ਕਹੇ ਸਨ ਕਿ ਏਕ ਰਤੀ ਬਿਨ ਏਕ ਰਤੀ ਕੇ। ਪਰਮੇਸ਼ਵਰ ਦੀ ਇੱਕ ਪ੍ਰੀਤੀ ਤੋਂ ਬਿਨਾਂ ਉਹਨਾਂ ਦਿਖਾਵੇ ਦੇ ਧਾਰਮਿਕ ਲੋਕਾਂ ਦੀ ਇੱਕ ਰਤੀ ਮਾਤਰ ਵੀ ਕੀਮਤ ਨਹੀਂ। ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਜੋ ਇਸ ਪਵਿੱਤਰ ਬਾਣੀ ਅੰਦਰ ਵਿਚਾਰ ਵਰਣਨ ਕਰ ਰਹੇ ਨੇ ਉਹਦੀਆਂ ਆਰੰਭਕ ਪੰਕਤੀਆਂ ਸਰਵਨ ਕਰੀਏ ਤੇ ਅੱਜ ਦੇ ਵਿਚਾਰ ਦਾ ਆਰੰਭ ਕਰੀਏ ਜੀ।
ਮਾਤਿਮ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ।
ਸੰਸਾਰ ਦੇ ਅੰਦਰ ਮਨੁੱਖ ਦੀ ਖਾਹਿਸ਼ ਹੈ, ਮਨੁੱਖ ਦੀ ਤਮੰਨਾ ਹੈ ਕਿ ਉਹ ਅਜਿਹੇ ਕੱਪੜੇ ਪਹਿਨੇ ਜੈਸੇ ਹੋਰ ਕੋਈ ਨਾ ਪਹਿਨ ਸਕੇ। ਮਨੁੱਖ ਇਹ ਵੀ ਚਾਹੁੰਦਾ ਹੈ ਉਹ ਐਸੇ ਤਰੀਕੇ ਦੇ ਮਕਾਨਾਂ ਵਿੱਚ ਰਹੇ ਕਿ ਹੋਰ ਕਿਸੇ ਮਨੁੱਖ ਦਾ ਐਸਾ ਮਕਾਨ ਹੋ ਨਾ ਸਕੇ। ਮਨੁੱਖ ਇਹ ਵੀ ਚਾਹੁੰਦਾ ਹੈ ਕਿ ਉਹਦੀ ਅਸਵਾਰੀ ਐਸੀ ਹੋਵੇ ਕਿ ਜੈਸਾ ਹੋਰ ਕੋਈ ਮਨੁੱਖ ਅਸਵਾਰੀ ਦਾ ਸੁੱਖ ਨਾ ਪ੍ਰਾਪਤ ਕਰ ਸਕੇ। ਸਮੁੱਚੇ ਦੁਨੀਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਇੱਕ ਨੇ ਆਸਤਕ ਦੂਸਰੇ ਨਾਸਤਕ ਹਨ, ਇੱਕ ਧਰਮੀ ਨੇ ਦੂਸਰੇ ਅਧਰਮੀ ਹਨ, ਇੱਕ ਗਰੀਬ ਨੇ ਇੱਕ ਅਮੀਰ ਹਨ, ਇੱਕ ਹੁਕਮਰਾਨ ਨੇ ਔਰ ਇੱਕ ਉਹਨਾਂ ਦੀ ਪ੍ਰਜਾ ਦੇ ਲੋਕ ਹਨ। ਹਾਂ ਮਨੁੱਖ ਜਿੱਥੇ ਦੁਨੀਆਂ ਦੀ ਸੁੱਖ ਸਮਿਰਧੀ ਚਾਹੁੰਦਾ ਹੈ, ਜਿੱਥੇ ਇਨਸਾਨ ਦੀ ਤਮੰਨਾ ਹੈ ਕਿ ਸਾਰੀ ਦੁਨੀਆਂ ਦੀ ਦੌਲਤ, ਸਾਰੀ ਦੁਨੀਆਂ ਦੇ ਸੁੱਖ, ਸਾਰੀ ਦੁਨੀਆਂ ਦੀ ਇੱਜ਼ਤ ਸਿਰਫ ਮੈਨੂੰ ਇਕੱਲੇ ਨੂੰ ਪ੍ਰਾਪਤ ਹੋ ਜਾਵੇ, ਉੱਥੇ ਮਨੁੱਖ ਇਹ ਵੀ ਚਾਹੁੰਦਾ ਹੈ ਕਿ ਇਹ ਸਾਰਾ ਕੁਝ ਤਾਂ ਹੋ ਸਕੇਗਾ ਜੇਕਰ ਮੈਂ ਧਰਤੀ ਦਾ ਰਾਜਾ ਬਣ ਜਾਵਾਂ, ਮੇਰੀ ਹਕੂਮਤ ਕਾਇਮ ਹੋ ਜਾਵੇ। ਭਾਵੇਂ ਅਧਿਆਤਮਕ ਪੱਖ ਦੇ ਤੌਰ ਤੇ ਧਾਰਮਿਕ ਸ਼ਖਸੀਅਤਾਂ ਨੇ ਇਹ ਸਮਝਿਆ ਔਰ ਇਹ ਵਿਚਾਰਿਆ ਹੈ ਕਿ ਜਿਹੜਾ ਰਾਜ ਹੈ ਇਹਦੇ ਵਿੱਚ ਕੋਈ ਬਹੁਤਾ ਸੁੱਖ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਉਂਦੇ ਨੇ, ਭੂਪਤ ਹੋਏ ਕੈ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ, ਆਸਾ ਮਹੱਲਾ ਪੰਜਵਾਂ। ਐ ਇਨਸਾਨ ਤੂੰ ਰਾਜਾ ਬਣ ਕੇ ਇਸ ਧਰਤੀ ਦਾ ਰਾਜ ਕਮਾਇਆ ਹੈ, ਸੁੱਖ ਪ੍ਰਾਪਤ ਕੀਤੇ ਨੇ, ਕਰ ਕਰ ਅਨਰਥ ਉਪਦਰਵ ਕਰ ਕਰਕੇ ਪਾਪ ਕਰ ਕਰਕੇ ਤੂੰ ਮਾਇਆ ਨੂੰ ਇਕੱਤਰ ਕੀਤਾ ਹੈ, ਸਰਮਾਇਆ ਨੂੰ ਇਕੱਠਿਆਂ ਕੀਤਾ ਹੈ। ਕਿਉਂਕਿ ਬਾਦਸ਼ਾਹ ਹੁਕਮਰਾਨ ਰਾਜੇ ਲੋਕ ਜੋ ਆਪਣੀ ਪ੍ਰਜਾ ਉੱਪਰ ਟੈਕਸ ਲਗਾਉਂਦੇ ਨੇ, ਅਸਲ ਵਿੱਚ ਉਹ ਆਪਣੀ ਹੀ ਪ੍ਰਜਾ ਦੇ ਲੋਕਾਂ ਦਾ ਖੂਨ ਚੂਸਦੇ ਨੇ। ਤੁਸੀਂ ਕਦੇ ਕਿਸੇ ਰਾਜੇ ਨੂੰ ਮਿਹਨਤ ਕਰਦਿਆਂ ਨਹੀਂ ਡਿੱਠਾ ਹੋਵੇਗਾ, ਮਜ਼ਦੂਰੀ ਕਰਦਿਆਂ ਨਹੀਂ ਡਿੱਠਾ ਹੋਵੇਗਾ, ਕਾਰੋਬਾਰ ਕਰਦਿਆਂ ਨਹੀਂ ਡਿੱਠਾ ਹੋਵੇਗਾ, ਪਰ ਇਹਨੇ ਉਹਨਾਂ ਦੇ ਖਰਚੇ, ਇਹਨੇ ਉਹਨਾਂ ਦੇ ਸਾਜੋ ਸਾਮਾਨ,
ਜੇ ਪ੍ਰਾਪਤ ਹੁੰਦੇ ਨੇ, ਜੇ ਉਹ ਇਕੱਠਾ ਕਰਦੇ ਨੇ ਤਾਂ ਸਿਰਫ ਆਪਣੀ ਰਿਆਇਆ ਆਪਣੀ ਪਰਜਾ ਦਾ ਖੂਨ ਚੂਸ ਚੂਸ ਕੇ ਹੀ, ਤਾਂ ਉਹ ਸਾਰਾ ਕੁਝ ਇਕੱਠਾ ਕਰ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਵਿਚਾਰ ਮਲਕ ਭਾਗੋ ਨੂੰ ਸਮਝਾਈ ਸੀ ਕਿ ਬੇਸ਼ੱਕ ਤੂੰ ਬ੍ਰਹਮ ਭੋਜ ਕਰ, ਲੋਕਾਂ ਨੂੰ ਖਾਣਾ ਖਵਾ ਜਿਹੜੇ ਖਾ ਰਹੇ ਨੇ, ਹੋ ਸਕਦਾ ਤੇਰੇ ਸਾਹਮਣੇ ਉਹ ਤੇਰੀ ਤਾਰੀਫ ਕਰਨ। ਬਹੁਤੀ ਵਾਰੀ ਲੋਕ ਸਾਹਮਣੇ ਤੇ ਤਾਰੀਫ ਕਰ ਦਿੰਦੇ ਨੇ, ਵਾਹ ਜੀ ਵਾਹ, ਤੁਸਾਂ ਤਾਂ ਕਮਾਲ ਹੀ ਕਰ ਦਿੱਤੀ, ਤੁਹਾਡੇ ਵਰਗਾ ਲੰਗਰ ਕਦੇ ਗੁਰਦੁਆਰੇ ਕਿਸੇ ਨੇ ਪਹਿਲਾਂ ਕਰਵਾਇਆ ਹੀ ਨਹੀਂ ਸੀ, ਇਉਂ ਵੀ ਲੋਕ ਕਹਿ ਦਿੰਦੇ ਨੇ। ਹਾਂ, ਵਿਆਹ ਸ਼ਾਦੀਆਂ ਤੇ ਵੀ ਲੋਕ ਕਹਿੰਦੇ ਨੇ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ, ਤੁਸਾਂ ਜਿਹੜੀ ਪੁੱਤਰ ਦੇ ਵਿਆਹ ਦੀ ਪਾਰਟੀ ਦਿੱਤੀ, ਪਰ ਉਹ ਕੋਈ ਬਰੋਬਰੀ ਕਰ ਹੀ ਨਹੀਂ ਸਕਦਾ। ਪਹਿਲਾਂ ਅਸੀਂ ਇਹੋ ਜਿਹੀ ਪਾਰਟੀ ਦੇਖੀ ਨਹੀਂ, ਤੇ ਪਾਰਟੀ ਖਾ ਕੇ ਬਾਹਰ ਨਿਕਲਦੇ ਹੀ ਕਹਿ ਦੇਣਗੇ ਲੈ ਨਵੇਂ ਨਵੇਂ ਪੈਸੇ ਆਏ ਨੇ ਨਾ, ਪਹਿਲਾਂ ਖੋ ਸ੍ਰੀ ਵਾਹ। ਸਮਾਜ ਦਾ ਇਹੋ ਹੀ ਪਹਿਲੂ ਹੁੰਦਾ, ਸਮਾਜ ਦਾ ਇਹੋ ਹੀ ਪੱਖ ਹੁੰਦਾ, ਦੁਨੀਆਂ ਇਸੇ ਹੀ ਚੀਜ਼ ਦਾ ਨਾਮ ਹੈ। ਕਿਉਂਕਿ ਦੁਨੀਆਂ ਵਿੱਚ ਜਿਤਨੇ ਸ਼ਸਤਰ ਨੇ ਉਹਨਾਂ ਦੀ ਧਾਰ ਇੱਕ ਪਾਸੇ ਹੈ, ਪਰ ਸੰਸਾਰ ਦੀ ਧਾਰ ਦੋ ਪਾਸੇ ਚੱਲਦੀ, ਦੋਨਾਂ ਪਹਿਲੂਆਂ ਤੇ ਸੰਸਾਰ ਵਰਤਦਾ, ਦੋਨਾਂ ਪਹਿਲੂਆਂ ਤੇ ਸੰਸਾਰ ਚੱਲਦਾ। ਹਜ਼ੂਰ ਕਹਿਣ ਲੱਗੇ ਮਲਕ ਭਾਵੇਂ ਤੇਰੇ ਸਾਹਮਣੇ ਕੋਈ ਕੁਛ ਵੀ ਨਹੀਂ ਕਹਿੰਦਾ, ਪਰ ਸੱਚ ਜਾਣ ਬਾਹਰ ਜਾ ਕੇ ਲੋਕ ਤੇਰਾ ਵਿਰੋਧ ਕਰਦੇ ਨੇ ਤੇ ਇਹੋ ਹੀ ਗੱਲ ਆਖਦੇ ਨੇ ਜਿਹੜੀ ਅਸੀਂ ਤੇਰੇ ਸਾਹਮਣੇ ਕਹਿ ਰਹੇ ਹਾਂ। ਸੱਚ ਕਹਿਣਾ ਕਹਿਣਾ ਵੀ ਔਖਾ ਤੇ ਸੱਚ ਸੁਣਨਾ ਵੀ ਔਖਾ। ਸੰਸਾਰ ਦੇ ਅੰਦਰ ਕੁਝ ਇਹੋ ਜਿਹਾ ਵਾਤਾਵਰਨ ਸ਼ੁਰੂ ਤੋਂ ਚੱਲਦਾ ਆ ਰਿਹਾ ਕਿ ਨਾ ਤੇ ਲੋਕ ਸੱਚ ਕਹਿ ਸਕਦੇ ਨੇ, ਨਾ ਲੋਕ ਸੱਚ ਸੁਣ ਹੀ ਸਕਦੇ ਨੇ। ਜਦੋਂ ਲੋਕ ਸੱਚ ਕਹਿਣ ਲੱਗ ਪੈਣਗੇ ਤੇ ਸੱਚ ਸੁਣਨ ਲੱਗ ਪੈਣਗੇ, ਆਹ ਦੁਨੀਆਂ ਦੀ ਹਾਲਤ ਬਹੁਤ ਬਦਲ ਜਾਵੇਗੀ, ਆਹ ਸੰਸਾਰ ਹੀ ਸੱਚਖੰਡ ਬਣ ਜਾਵੇਗਾ, ਇਹ ਦੁਨੀਆਂ ਹੀ ਸਵਰਗ ਬਣ ਜਾਵੇਗੀ। ਬੇਨਤੀ ਕੀਤੀ ਜਾ ਰਹੀ ਸੀ ਮਨੁੱਖਤਾ ਨੂੰ, ਨਾ ਸੱਚ ਕਹਿਣ ਦੀ ਅਜੇ ਆਦਤ ਪਈ ਹੈ, ਨਾ ਸੱਚ ਸੁਣਨ ਦੀ ਅਜੇ ਤੱਕ ਸਾਨੂੰ ਆਦਤ ਪ੍ਰਾਪਤ ਹੋ ਸਕੀ ਹੈ। ਅਣਗਿਣਤ ਲੋਕ ਇੱਥੇ ਰਹਿੰਦੇ ਨੇ, ਪਰ ਉਹਨਾਂ ਵਿੱਚੋਂ ਕਿਤਨੇ ਕੁ ਲੋਕ ਸੱਚ ਸੁਣਨ ਵਾਸਤੇ ਆਉਂਦੇ ਨੇ, ਕਿਉਂਕਿ ਗੁਰੂ ਦੇ ਘਰ ਵਿੱਚ, ਗੁਰੂ ਦੇ ਦਰਬਾਰ ਵਿੱਚ, ਗੁਰੂ ਦੇ ਅਸਥਾਨ ਤੇ ਸੱਚ ਦਾ ਹੀ ਵਰਤਾਰਾ ਹੈ। ਇੱਥੇ ਸੱਚੀ ਬਾਣੀ ਦਾ ਪਾਠ ਹੁੰਦਾ, ਸੱਚੇ ਵਾਹਿਗੁਰੂ ਦੇ ਸੱਚੇ ਨਾਮ ਦਾ ਸਿਮਰਨ ਹੁੰਦਾ, ਸੱਚੀ ਬਾਣੀ ਦਾ ਕੀਰਤਨ ਹੁੰਦਾ, ਸੱਚੀ ਬਾਣੀ ਦੀ ਸਿਫਤ ਸਲਾਹ ਹੁੰਦੀ ਹੈ। ਇਹੋ ਕੁਝ ਹੀ ਹੁੰਦਾ ਹੈ ਨਾ, ਕਿ ਕੁਝ ਹੋਰ ਹੁੰਦਾ ਪਹਿਲਾਂ ਖੋ ਸ੍ਰੀ ਵਾਹ। ਜਿੱਥੇ ਇਹ ਕੁਝ ਨਹੀਂ ਹੁੰਦਾ, ਫਿਰ ਸਾਨੂੰ ਸਮਝ ਲੈਣਾ ਚਾਹੀਦਾ ਵੀ ਉਹ ਗੁਰਦੁਆਰਾ ਨਹੀਂ, ਕਿਉਂਕਿ ਗੁਰੂ ਦੁਆਰੇ ਤਾਂ ਇਹੋ ਕੁਝ ਹੀ ਹੁੰਦਾ। ਗੁਰਦੁਆਰੇ ਦਾ ਵਾਤਾਵਰਨ ਇਸੇ ਤਰੀਕੇ ਦਾ ਹੈ, ਇਸੇ ਪਹਿਲੂ ਦਾ ਹੈ, ਇਸੇ ਢੰਗ ਦਾ ਹੈ। ਤਾਂਹੀਓ ਕਹਿ ਰਹੇ ਸਨ ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਕੋਟ 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 ਲੱਖ ਧਾਵੈ, ਇੱਕ ਤਿਲ ਤਾਕਾ ਮਹਿਲ ਨਾ ਪਾਵੈ। ਵਡਹੰਸ ਮਹੱਲਾ ਪੰਜਵਾਂ, ਜਾਂ ਫਿਰ ਸੱਚ ਮੰਤਰ ਤੁਮਾਰਾ, ਅੰਮ੍ਰਿਤ ਬਾਣੀ ਸੀਤਲ ਪੁਰਖ ਸੁਦ੍ਰਿਸ਼ਟ ਸੁਜਾਣੀ, ਵਡਹੰਸ ਮਹੱਲਾ ਪੰਜਵਾਂ। ਹਾਂ, ਪਰ ਕਿਤਨੇ ਕੁ ਲੋਕ ਆਖਿਰ ਗੁਰਦੁਆਰਿਆਂ ਵਿੱਚ ਆਉਂਦੇ ਨੇ, ਕਿਤਨੇ ਕੁ ਲੋਕ ਇਬਾਦਤ ਗਾਹਾਂ ਤੇ ਜਾਂਦੇ ਨੇ, ਕਿਤਨੇ ਕੁ ਲੋਕ ਪੂਜਾ ਦੇ ਸਥਾਨਾਂ ਤੇ ਜਾਂਦੇ ਨੇ, ਕਿਤਨੇ ਲੋਕ ਚਰਚਾਂ ਵਿੱਚ ਜਾਂਦੇ ਨੇ? ਬਹੁਤ ਥੋੜੇ। ਇਹ ਤੇ ਅਸੀਂ ਨਹੀਂ ਕਹਿ ਸਕਦੇ ਕਿ ਜਾਂਦੇ ਹੀ ਨਹੀਂ, ਪਹੁੰਚਦੇ ਹੀ ਨਹੀਂ, ਪਰ ਦੁਨੀਆਂ ਦੀ ਜਿਤਨੀ ਆਬਾਦੀ ਏ, ਜਿਤਨੀ ਲੋਕਾਂ ਦੀ ਗਿਣਤੀ ਏ, ਧਾਰਮਿਕ ਥਾਵਾਂ ਤੇ ਪਹੁੰਚਣ ਵਾਲਿਆਂ ਦੀ ਗਿਣਤੀ ਬਹੁਤ ਥੋੜੀ, ਬਹੁਤ ਘੱਟ, ਬਹੁਤ ਥੋੜੇ ਲੋਕ ਨੇ। ਬੇਨਤੀ ਕੀਤੀ ਜਾ ਰਹੀ ਸੀ, ਹਜ਼ੂਰ ਕਹਿਣ ਲੱਗੇ ਅਸੀਂ ਤੇਰੇ ਮੁਖ ਤੇ ਕਹਿ ਦਿੰਦੇ ਹਾਂ, ਲੋਕ ਤੈਨੂੰ ਕੰਢ ਪਿੱਛੇ ਕਹਿੰਦੇ ਨੇ, ਕੀ ਆਖਦੇ ਨੇ? ਮਲਕ ਨੇ ਆਖਿਆ, ਹਜ਼ੂਰ ਕਹਿਣ ਲੱਗੇ ਇਹੋ ਹੀ ਕਹਿੰਦੇ ਨੇ, ਸਾਧਾਂ ਤੇ ਫਕੀਰਾਂ ਨੂੰ ਤਾਂ ਖਾਣੇ ਖਵਾ ਰਿਹਾ, ਬ੍ਰਹਮ ਭੋਜ ਕਰ ਰਿਹਾ, ਪਰ ਰਿਸ਼ਵਤ ਕਿਤਨੀ ਲੈਂਦਾ? ਲੋਕਾਂ ਤੋਂ ਕਿਤਨੇ ਨਜਾਇਜ਼ ਢੰਗ ਦੇ ਨਾਲ ਮਾਇਆ ਇਕੱਤਰ ਕਰਦਾ ਹੈ, ਔਰ ਇਹ ਲੋਕਾਂ ਦਾ ਖੂਨ ਹੈ। ਤਾਂਹੀਓ ਗੁਰੂ ਜੀ ਨੇ ਵਿਖਾ ਵੀ ਦਿੱਤਾ, ਗੁਰੂ ਜੀ ਨੇ ਦਰਸਾ ਵੀ ਦਿੱਤਾ, ਪਰ ਫਿਰ ਵੀ ਰਾਜਿਆਂ ਦਾ ਇਹੋ ਹੀ ਪ੍ਰੋਗਰਾਮ ਹੁੰਦਾ ਕਿ ਲੋਕਾਂ ਤੋਂ ਕਿਸ ਤਰੀਕੇ ਨਾਲ ਪੈਸਾ ਇਕੱਠਾ ਕੀਤਾ ਜਾਵੇ, ਲੋਕਾਂ ਤੋਂ ਕਿਸ ਢੰਗ ਦੇ ਨਾਲ ਖੂਨ ਚੂਸਿਆ ਜਾਵੇ। ਉਹ ਅਜਿਹੇ ਲਾਭ ਬਣਾਉਂਦੇ ਨੇ, ਕਾਨੂੰਨ ਬਣਾਉਂਦੇ ਨੇ, ਜਿਨ੍ਹਾਂ ਮੁਤਾਬਿਕ ਲੋਕ ਸਿਰਫ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਸਕਣ। ਪਰ ਸਤਿਗੁਰੂ ਜੀ ਫਰਮਾਉਂਦੇ ਨੇ, ਭੂਪਤ ਹੋਏ ਕੈ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ, ਆਸਾ ਮਹੱਲਾ ਪੰਜਵਾਂ। ਰਾਜਾ ਬਣ ਕੇ ਰਾਜ ਕੀਤਾ ਹੈ, ਪਾਪ ਕਰ ਕਰਕੇ ਧਨ ਦੌਲਤ ਇਕੱਠਾ ਕੀਤਾ ਹੈ, ਸੁਖਾਂ ਦੇ ਸਾਧਨ ਪ੍ਰਾਪਤ ਕੀਤੇ ਨੇ, ਪਰ ਰਾਜ ਵਿੱਚ ਹੈ ਸੁਖ ਕੋਈ ਨਹੀਂ। ਕਿਉਂਕਿ ਜਦੋਂ ਕਿਸੇ ਨੂੰ ਰਾਜ ਪ੍ਰਾਪਤ ਹੁੰਦਾ ਹੈ, ਬਹੁਤੀ ਵਾਰੀ ਉਹ ਗਲਤ ਹੀ ਕੰਮ ਕਰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੀਰ ਬਾਬਰ ਨੂੰ ਉਪਦੇਸ਼ ਦਿੰਦਿਆਂ ਸਮਝਾਇਆ ਸੀ। ਜਦੋਂ ਉਹਨੇ ਕਿਹਾ, ਜੀ ਮੈਨੂੰ ਕੋਈ ਉਪਦੇਸ਼ ਦਿਓ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਤੂੰ ਹੈ ਰਾਜਾ, ਤੂੰ ਹੈ ਹੁਕਮਰਾਨ, ਤੂੰ ਇਸ ਦੇਸ਼ ਤੇ ਕਾਬਜ਼ ਹੋ ਚੁੱਕਾ ਹੈ, ਤੇਰਾ ਰਾਜ ਹਮੇਸ਼ਾ ਰਹਿ ਸਕਦਾ ਜੇ ਤੂੰ ਅਦਲ ਕਰਨ ਲੱਗ ਪਵੇਂ, ਜੇ ਤੂੰ ਇਨਸਾਫ਼ ਕਰਨ ਲੱਗ ਪਵੇਂ। ਇੱਕ ਹੈ ਨਸੀਹਤ ਨਾਮਾ ਪਿਆਲਾ ਖੋ ਸ੍ਰੀ ਵਾਹ, ਤੇ ਦੂਸਰਾ ਹੈ ਹਾਸਰ ਨਾਮਾ। ਨਸੀਹਤ ਨਾਮਾ ਅਸੀਂ ਆਮ ਵਿਚਾਰਦੇ ਹਾਂ, ਵੀ ਆਮ ਪੜ੍ਹਦੇ ਹਾਂ, ਔਰ ਪੁਰਾਤਨ ਸਿੱਖ ਤਾਂ ਇਸ ਨਸੀਹਤ ਨਾਮੇ ਨੂੰ ਕੰਠ ਕਰਕੇ ਰੋਜ਼ਾਨਾ ਵੀ ਪੜ੍ਹਦੇ ਸਨ। ਇੱਕ ਨਸੀਹਤ ਨਾਮਾ ਹੈ ਔਰ ਦੂਸਰਾ ਹਾਜ਼ਰ ਨਾਮਾ, ਜਿਹੜਾ ਘੱਟ ਵਿਚਾਰਿਆ ਜਾਂਦਾ। ਆਪ ਜੀ ਮਹਾਨ ਤੋਂ ਮਹਾਨ ਵਿਦਵਾਨਾਂ ਨੂੰ ਸਰਵਨ ਕਰਦੇ ਹੋ, ਆਓ ਜ਼ਰੂਰ ਆਪ ਜੀ ਨੇ ਸਰਵਨ ਕੀਤਾ ਹੋਵੇਗਾ। ਹਾਜ਼ਰ ਨਾਮੇ ਦਾ ਉਪਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸੇ ਬਾਦਸ਼ਾਹ ਨੂੰ ਦਿੱਤਾ ਹੈ ਜਿਸ ਨੂੰ ਗੁਰੂ ਜੀ ਨੇ ਉਪਦੇਸ਼ ਦਿੰਦਿਆਂ ਹੋਇਆਂ ਨਸੀਹਤ ਨਾਮਾ ਉਚਾਰਨ ਕੀਤਾ। ਹਾਜ਼ਰ ਨਾਮੇ ਵਿੱਚ ਸਤਿਗੁਰੂ ਜੀ ਨੇ ਇਹ ਉਪਦੇਸ਼ ਦਿੱਤਾ ਸੀ ਕਿ ਦਰਦਵੰਦ ਦਰਵੇਸ਼ ਹੈ, ਜਿਸ ਮਨੁੱਖ ਦੇ ਅੰਦਰ ਵੀ ਦਰਦ ਹੈ ਉਹ ਦਰਵੇਸ਼ ਹੈ। ਭਾਵੇਂ ਉਹ ਬਾਦਸ਼ਾਹ ਹੈ, ਭਾਵੇਂ ਕੋਈ ਵਜ਼ੀਰ ਹੈ, ਭਾਵੇਂ ਕੋਈ ਸ਼ਾਹੂਕਾਰ ਹੈ, ਜਿਸ ਵੀ ਮਨੁੱਖ ਦੇ ਅੰਦਰ ਦਰਦ ਹੈ, ਦਰਦਵੰਦ ਦਰਵੇਸ਼ ਹੈ। ਬਾਕੀ ਉਹ ਦਰਵੇਸ਼ ਨਹੀਂ ਜਿਸ ਦੇ ਅੰਦਰ ਦਰਦ ਨਾ ਹੋਵੇ। ਜਿਸ ਮਨੁੱਖ ਦੇ ਅੰਦਰ ਦਰਦ ਨਹੀਂ ਉਹ ਦਰਵੇਸ਼ ਨਹੀਂ। ਬੇਸ਼ੱਕ ਉਹਨੇ ਕਫਨੀ ਪਾਈ ਹੋਵੇ, ਉਹਨੇ ਕਾਲੇ ਕੱਪੜੇ ਪਾਏ ਹੋਣ, ਜਾਂ ਚਿੱਟੇ ਕੱਪੜੇ ਪਾ ਲਏ ਹੋਣ, ਜਾਂ ਗੇਰੂਏ ਵਸਤਰ ਪਹਿਨ ਲੀਤੇ ਹੋਣ, ਮੱਥੇ ਤੇ ਤਿਲਕ ਲਗਾ ਲਿਆ ਹੋਵੇ, ਹੱਥ ਵਿੱਚ ਮਾਲਾ ਵੀ ਪਕੜ ਲੀਤੀ ਹੋਵੇ, ਪਿਆਲਾ ਖੋ ਸ੍ਰੀ ਵਾਹ। ਅਰਜ਼ ਕੀਤੀ ਜਾ ਰਹੀ ਸੀ, ਦਰਦਵੰਦ ਜਿਹੜਾ ਹੈ ਉਹ ਦਰਵੇਸ਼ ਹੈ ਜਿਸ ਦੇ ਅੰਦਰ ਦੂਸਰਿਆਂ ਦਾ ਦਰਦ ਹੈ, ਕਿ ਕਿਸੇ ਨੂੰ ਦੁੱਖ ਨਾ ਹੋਵੇ, ਕਿਸੇ ਨੂੰ ਤਕਲੀਫ਼ ਨਾ ਹੋਵੇ, ਕੋਈ ਵੀ ਇਨਸਾਨ ਦੁਨੀਆਂ ਦੇ ਅੰਦਰ ਦੁਖੀ ਨਾ ਹੋਵੇ। ਜਿਸ ਦੇ ਅੰਦਰ ਇਹ ਭਾਵ ਆ ਜਾਵੇ ਉਹ ਦਰਵੇਸ਼ ਹੈ। ਪਰ ਇਹਦੇ ਮੁਕਾਬਲੇ ਤੇ ਰਾਜਿਆਂ ਦੇ ਰਾਜ ਕਿਵੇਂ ਕਾਇਮ ਰਹਿਣ ਜੇ ਉਹ ਲੋਕਾਂ ਦੇ ਦਰਦਵੰਦ ਬਣ ਜਾਣ? ਉਹ ਕਿਸੇ ਤੇ ਹਕੂਮਤ ਹੀ ਨਹੀਂ ਕਰ ਸਕਣਗੇ ਜੇਕਰ ਉਹਨਾਂ ਦੇ ਅੰਦਰ ਦਰਦ ਦੀ ਭਾਵਨਾ ਪੈਦਾ ਹੋ ਜਾਵੇ। ਨੀਤੀ ਇਸੇ ਲਈ ਕਹਿੰਦੀ ਏ, ਰਾਜਾ ਤੇ ਕਠੋਰ ਹੋਵੇ, ਰਾਜਾ ਤੇ ਪੱਥਰ ਹੋਵੇ, ਰਾਜਾ ਤੇ ਸੰਗੇ ਦਿਲ ਹੋਵੇ, ਕਿਉਂਕਿ ਜੇ ਨਰਮ ਹੋਇਆ ਨਹੀਂ ਤਾਂ ਉਹਦੇ ਸਾਹਮਣੇ ਮੁਸ਼ਕਲਾਤਾਂ ਪੈਦਾ ਹੋਈਆਂ ਨਹੀਂ। ਪਰ ਗੁਰੂ ਜੀ ਨੇ ਸਮਝਾਇਆ ਸੀ ਹੁਕਮਰਾਨਾਂ ਨੂੰ ਕਿ ਜਿਹੜਾ ਮਨੁੱਖ ਦਰਦਵੰਦ ਹੈ ਉਹ ਦਰਵੇਸ਼ ਹੈ। ਹਾਜ਼ਰਨਾਮਾ, ਇਸੇ ਹਾਜ਼ਰਨਾਮੇ ਵਿੱਚ ਗੁਰੂ ਜੀ ਨੇ ਇਹ ਵੀ ਹਦਾਇਤ ਕੀਤੀ ਸੀ ਕਿ ਦੇਖੋ, ਅਦਲ ਕਰਨ ਦੇ ਸਮਾਨ ਹੋਰ ਕੋਈ ਬੰਦਗੀ ਨਹੀਂ। ਹਾਜ਼ਰਨਾਮਾ, ਜਿਹੜਾ ਇਨਸਾਫ਼ ਕਰਨਾ ਹੈ, ਜਿਹੜਾ ਨਿਆਂ ਕਰਨਾ ਹੈ, ਇਸ ਵਰਗੀ ਕੋਈ ਬੰਦਗੀ ਨਹੀਂ, ਕੋਈ ਇਬਾਦਤ ਨਹੀਂ। ਕੋਈ ਮਨੁੱਖ ਕਿਤਨੀ ਵੀ ਬੰਦਗੀ ਕਰ ਲਵੇ, ਕੋਈ ਇਨਸਾਨ ਕਿਤਨੀ ਵੀ ਇਬਾਦਤ ਕਰ ਲਵੇ, ਜੇ ਉਹ ਇਨਸਾਫ ਨਹੀਂ ਕਰ ਸਕਦਾ ਤਾਂ ਸਮਝ ਲਵੋ ਉਹਦੀ ਬੰਦਗੀ ਕਿਸੇ ਲੇਖੇ ਨਹੀਂ। ਕਿਉਂਕਿ ਬੰਦਗੀ ਮਨੁੱਖ ਨੂੰ ਇਹ ਪ੍ਰੇਰਨਾ ਦੇਵੇਗੀ ਕਿ ਤੂੰ ਸਚਿਆਰ ਬਣ। ਬੰਦਗੀ ਮਨੁੱਖ ਨੂੰ ਇਹੋ ਪ੍ਰੇਰਨਾ ਦੇਵੇਗੀ, ਤੂੰ ਸੱਚ ਨੂੰ ਸੱਚ ਕਹੋ, ਝੂਠ ਨੂੰ ਝੂਠ ਕਹੋ, ਗਲਤ ਨੂੰ ਗਲਤ ਕਹੋ, ਸਹੀ ਨੂੰ ਸਹੀ ਕਹੋ। ਬੰਦਗੀ ਮਨੁੱਖ ਨੂੰ ਇਹੋ ਪ੍ਰੇਰਨਾ ਦੇਵੇਗੀ, ਕਿਉਂਕਿ ਬੰਦਗੀ ਇੱਕ ਤਾਕਤ ਹੈ, ਬੰਦਗੀ ਇੱਕ ਬਲ ਹੈ ਜਿਸ ਨੂੰ ਮਾਪਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ। ਜੋ ਮਨੁੱਖ ਦੇ ਜੀਵਨ ਵਿੱਚ ਜਿਤਨੀਆਂ ਵੀ ਕਮਜ਼ੋਰੀਆਂ ਨੇ, ਉਹਨਾਂ ਤਮਾਮ ਕਮਜ਼ੋਰੀਆਂ ਨੂੰ ਬਾਹਰ ਕਰਨ ਵਾਲੀ ਤਾਕਤ ਹੈ, ਸਮਰੱਥਾ ਹੈ, ਸ਼ਕਤੀ ਹੈ। ਬੰਦਗੀ ਮਨੁੱਖ ਨੂੰ ਇਹ ਪ੍ਰੇਰਨਾ ਦਿੰਦੀ ਹੈ ਕਿ ਤੁਸੀਂ ਇਨਸਾਫ ਕਰੋ, ਤੁਸੀਂ ਨਿਆਂ ਕਰੋ, ਤੁਹਾਨੂੰ ਨਿਆਂ ਕਰਨਾ ਚਾਹੀਦਾ, ਇਸ ਪਹਿਲੂ ਤੇ ਇਸ ਪੱਖ ਦਾ ਖਿਆਲ ਰੱਖਣਾ ਚਾਹੀਦਾ। ਤੋ ਹਜ਼ੂਰ ਨੇ ਕਿਹਾ, ਨਿਆਂ ਵਰਗੀ ਕਿਉਂਕਿ ਜੋ ਅਦਲ ਕਰਨਾ ਹੈ ਇਸ ਵਰਗੀ ਹੋਰ ਕੋਈ ਬੰਦਗੀ ਨਹੀਂ। ਹਜ਼ੂਰ ਨੇ ਫਰਮਾਇਆ ਅਦਲ ਹੀ ਬੰਦਗੀ ਹੈ, ਇਨਸਾਫ਼ ਹੀ ਬੰਦਗੀ ਹੈ, ਇਨਸਾਫ਼ ਹੀ ਭਗਤੀ ਹੈ। ਸੱਚ ਜਿਨ੍ਹਾਂ ਲੋਕਾਂ ਨੇ